मैं नहीं किस हूँ नहीं पास आहे ना मुरा अवसर लज्जा राख लिहो सदना जान तुरा ज्यों बुलावे हैं त्यों बोले हैं स्वामी कुदरत कवन हमारी साध संग नानक जस गायो जो प्रभ की आत प्यारी सूरज किरण मिले जल का जल हुआ राम ज्योति ज्योत रली संपूर्ण थिया राम ज्यों जल में है जल आई खटाना त्यों ज्योति संग ज्योत समाना मिट गए गवन पाए विश्राम नानक प्रभ के साध कुर्बान मिट गए गवन पाए विश्राम नानक प्रभ के साध कुर्बान परम सम्मान योग गुरु खालसा सतसंग जियो सब संतां प्यार सत्कार सहित सतगुरु दी फतेह बुलाओ वाहिगुरु जी का खालसा वाहिगुरु जी की फतेह। आप संगतां जुगो जुग अटल सतगुरु चवर तखत शतर दे मालक राजान राज पान आन पान देवान देव उपमा महान दसो पातशाहियां दी पवित्र जोत जहरा जहूर हाजरा हजूर सतगुरु तन 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 साहिब श्री गुरु ग्रंथ साहिब जी दी परम पावन हजूरी दे विच पंचम पातशाह धन गुरु अर्जन देव महाराज सच्चे पातशाह ने धन गुरु अर्जन देव महाराज सच्चे पातशाह जो साडे पहले गुरु शहीद होए हन जिन्हां नूं शहीदां दे सरताज दे नाम दे नाल याद कीता जांदा है अज असीं उस महान सतगुरु दे शहीदी पुरब नूं मना रहे हां। इस दे नाल नाल 1984 दे अंदर सिख कौम दे महान जरनैल श्रीमान संत बाबा जरनैल सिंह जी खालसा पिंडरांवाले महापुरखां दी पावन पवित्र अगवाई दे विच जिन्हां महान शहीदां ने कुर्बानियां कीतियां अज असीं उन्हां दी भी याद मना रहे हां। सब तो पहलां पंचम पातशाह ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਜੋ ਭੱਟਾਂ ਨੇ ਬਚਨ ਆਖੇ ਹਨ, ਆਪਾਂ ਉਹਨਾਂ ਦੀ ਕੁਛ ਵਿਚਾਰ ਕਰਨੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਭੱਟਾਂ ਨੇ ਇੱਕ ਬਚਨ ਲਿਖਿਆ ਹੈ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਜਸ ਵਖਾਣੀ। ਇਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਉਹ ਮਹਾਨ ਸਤਿਗੁਰੂ ਹੋ ਜਿਨ੍ਹਾਂ ਨੇ ਜਨਮ ਲੈਂਦਿਆਂ ਹੀ ਗੁਰੂ ਦੀ ਮਤ ਨੂੰ ਧਾਰਨ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਛਾਣ ਲਿਆ। ਇਹਦਾ ਮਤਲਬ ਇਹ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਵਤਾਰ ਸਮੇਂ ਹੀ ਬ੍ਰਹਮ ਗਿਆਨੀ ਮਹਾਂਪੁਰਖ ਪ੍ਰਗਟ ਹੋਏ। ਨਹੀਂ, ਜਿੰਨੇ ਵੀ ਹੋਰ ਬ੍ਰਹਮ ਗਿਆਨੀ ਤਤ ਬੇਤੇ ਮਹਾਂਪੁਰਖ ਹੋਏ, ਉਹਨਾਂ ਨੂੰ ਕੁਝ ਸਮਾਂ ਸੇਵਾ ਸਿਮਰਨ ਦੀ ਘਾਲਣਾ ਕਰਨੀ ਪਈ। ਕੁਝ ਸਮੇਂ ਤੋਂ ਬਾਅਦ ਹੀ ਉਹਨਾਂ ਨੂੰ ਬ੍ਰਹਮ ਗਿਆਨ ਦੀ ਪਦਵੀ ਪ੍ਰਾਪਤ ਹੋਈ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਨਮ ਤੋਂ ਹੀ, ਅਵਤਾਰ ਤੋਂ ਹੀ ਬ੍ਰਹਮ ਗਿਆਨੀ ਸਨ। ਇਹ ਪੱਟਾਂ ਦੀ ਦ੍ਰਿਸ਼ਟੀ ਹੈ। ਦੂਸਰੇ ਨੰਬਰ ਤੇ ਪੱਟ ਇਹ ਗੱਲ ਆਖਦੇ ਨੇ, ਤਾਰਨ ਗਗਨ ਨਵ ਖੰਡ ਮਹਿ, ਜੋਤ ਸਵੈਰੂਪੀ ਰਹਿਓ ਪਰ, ਅਣ ਮਥੁਰਾ ਕਸ਼ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਇਹ ਦੁਨੀਆਂ ਦੇ ਲੋਗੋ, ਜੇ ਤੁਸੀਂ ਕਿਸੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਤੱਕਿਆ, ਆਓ ਮੇਰੇ ਕੋਲ, ਮੈਂ ਤੁਹਾਨੂੰ ਉਸ ਅਕਾਲ ਪੁਰਖ ਦੇ ਦਰਸ਼ਨ ਕਰਵਾ ਦੇਵਾਂ। ਜਦੋਂ ਲੋਕ ਮਥੁਰਾ ਪੱਟ ਜੀ ਕੋਲ ਆਏ, ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਲੈ ਗਏ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਖੜ ਕੇ ਬੜੇ ਵਿਸ਼ਵਾਸ ਦ੍ਰਿੜ ਇਰਾਦੇ ਦੇ ਨਾਲ ਇਹ ਬਚਨ ਕਹਿ ਦਿੱਤੇ, ਪਣ ਮਥੁਰਾ ਕਸ਼ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਮੇਰੀ ਦ੍ਰਿਸ਼ਟੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੱਖ ਹਰ ਸਾਖਿਆਤ ਪਰਮੇਸ਼ਰ ਸਰੂਪ ਹਨ। ਜਦੋਂ ਆਪਾਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਗੁਰਬਾਣੀ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਦੋ ਸਰੂਪਾਂ ਦਾ ਨਿਰਣਾ ਕੀਤਾ ਮਿਲਦਾ ਹੈ। ਇੱਕ ਵਾਹਿਗੁਰੂ ਦਾ ਨਿਰਗੁਣ ਸਰੂਪ ਹੈ, ਜਿਸ ਦੇ ਬਾਰੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਹੀ ਨਿਰਣਾ ਕੀਤਾ ਹੈ, ਰੂਪ ਨਾ ਰੇਖ ਨਾ ਰੰਗ ਕਿਸ, ਤ੍ਰਿਹੁ ਗੁਣ ਤੇ ਪ੍ਰਭ ਪੈਨ। ਇਹ ਨਿਰਗੁਣ ਸਰੂਪ ਦੀ ਵਿਚਾਰ ਹੈ, ਨਾ ਸੰਖੰਗ ਨਾ ਚੱਕਰੰਗ ਨਾ ਗਦਾ ਨਾ ਸਿਆਮੰਗ, ਅਸਚਰਜ ਰੂਪੰਗ ਰਹੰਤ ਜਨਮੰਗ। ਇਹ ਉਸ ਨਿਰਗੁਣ ਸਰੂਪ ਦੀ ਵਿਆਖਿਆ ਹੈ। ਕਲਗੀਧਰ ਪਾਤਸ਼ਾਹ ਸਾਹਿਬ ਏ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਾਪ ਸਾਹਿਬ ਬਾਣੀ ਦੇ ਪਹਿਲੇ ਛੰਦ ਵਿੱਚ ਉਸ ਵਾਹਿਗੁਰੂ ਦੇ ਨਿਰਗੁਣ ਸਰੂਪ ਦੀ ਮਹਿਮਾ ਉਚਾਰਨ ਕਰਦੇ ਹਨ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਮ ਜਿਹੇ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹੇ। ਇਹ ਨਿਰਗੁਣ ਸਰੂਪ ਹੈ। ਦੂਸਰਾ, ਉਸ ਵਾਹਿਗੁਰੂ ਪਰਮੇਸ਼ਰ ਨੇ ਸਰਗੁਣ ਸਰੂਪ ਧਾਰਨ ਕੀਤਾ। ਉਹ ਕਿਹੜਾ ਸਰਗੁਣ ਸਰੂਪ ਸੀ, ਉਹਦੇ ਬਾਰੇ ਭੱਟਾਂ ਨੇ ਲਿਖਿਆ ਹੈ, ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋ ਜਗ ਮੰਡਲ ਕਰਿਓ। ਉਸ ਵਾਹਿਗੁਰੂ ਪਰਮੇਸ਼ਰ ਦਾ ਸਰਗੁਣ ਸਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੋਏ ਹਨ, ਔਰ ਉਸੇ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਪਵਿੱਤਰ ਜੋਤ ਹੁਣ ਗੁਰੂ ਅਰਜਨ ਦੇਵ ਮਹਾਰਾਜ ਦੇ ਅੰਦਰ ਵਿਦਮਾਨ ਹੈ। ਇਸੇ ਲਈ ਮਥੁਰਾ ਪੱਟ ਜੀ ਇਹ ਗੱਲ ਆਖਦੇ ਨੇ, ਗੁਰ ਅਰਜਨ ਪ੍ਰਤੱਖ ਹਰ। ਐ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਮੇਰੀ ਦ੍ਰਿਸ਼ਟੀ ਅੰਦਰ ਤੁਸੀਂ ਸਾਖਿਆਤ ਪਰਮੇਸ਼ਰ ਹੋ, ਜਾਰਾ ਪਰਮੇਸ਼ਰ ਹੋ, ਭਾਵ ਉਹ ਪਰਮੇਸ਼ਰ ਦਾ ਸਰੂਪ ਜਿਹਨੂੰ ਅੱਖਾਂ ਨਾਲ ਵੇਖਿਆ ਜਾਵੇ, ਤੁਸੀਂ ਉਹ ਵਾਹਿਗੁਰੂ ਦਾ ਸਰਗੁਣ ਸਰੂਪ ਹੋ। ਹੁਣ ਭੱਟਾਂ ਦੀ ਇੰਨੀ ਸ਼ਰਧਾ ਸੀ, ਕਿਉਂ? ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਸਾਡੇ ਤੇ ਪਰਉਪਕਾਰ ਕੀਤੇ, ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ। ਜਿਨ੍ਹਾਂ ਪਰਉਪਕਾਰਾਂ ਨੂੰ ਯਾਦ ਕਰਦਿਆਂ ਹੋਇਆਂ ਹੀ ਭੱਟਾਂ ਨੇ ਪ੍ਰਤੱਖ ਹਰ ਇਹ ਬਚਨ ਗੁਰੂ ਅਰਜਨ ਦੇਵ ਮਹਾਰਾਜ ਦੇ ਲਈ ਆਖੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਸਭ ਤੋਂ ਪਹਿਲਾ ਵੱਡਾ ਪਰਉਪਕਾਰ ਇਹ ਕੀਤਾ ਹੈ, ਇੱਕ ਮਹਾਨ ਪਵਿੱਤਰ ਅੰਮ੍ਰਿਤ ਸਰੋਵਰ, ਰਾਜ ਤੀਰਥ ਤੇ ਧਾਰਮਿਕ ਕੇਂਦਰੀ ਅਸਥਾਨ ਸਾਨੂੰ ਬਖਸ਼ਿਸ਼ ਕੀਤਾ ਹੈ, ਜਿਸ ਦੀ ਮਹਿਮਾ ਹਜ਼ੂਰ ਨੇ ਧੁਰ ਕੀ ਬਾਣੀ ਦੇ ਵਿੱਚ ਵੀ ਲਿਖੀ ਹੈ। ਯਾਦ ਰੱਖੋ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੇ ਅੰਦਰ ਹੋਰ ਕਿਸੇ ਵੀ ਬਾਹਰਲੇ ਤੀਰਥ ਦੀ ਮਹਿਮਾ ਨਹੀਂ ਲਿਖੀ। ਕੇਵਲ ਤਾਂ ਕੇਵਲ ਇੱਕੋ ਇੱਕ ਤੀਰਥ ਦੀ ਮਹਿਮਾ ਹਜ਼ੂਰ ਨੇ ਆਪ ਲਿਖੀ ਹੈ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਬਦਹੁ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਬਸਦੀ ਸਗਨੇ ਆਪਾਰ ਅਨੂਪ ਰਾਮਦਾਸਪੁਰ, ਹਰਹਾ ਨਾਨਕ ਕਸਮਲ ਜਾਏ ਨਾਏ ਰਾਮਦਾਸ ਸਰ। ਇਸ ਤੀਰਥ ਦੀ ਮਹਿਮਾ ਕੀ ਹੈ? ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰਪੂਰਾ ਕੀਨੇ ਦਾਨਾ। ਇਸੇ ਤੀਰਥ ਦੀ ਮਹਿਮਾ ਤੁਰਕੀ ਬਾਣੀ ਵਿਚ ਇਸ ਤਰ੍ਹਾਂ ਵੀ ਲਿਖੀ ਹੈ, ਅੰਮ੍ਰਿਤ ਸਰ ਸਤਗੁਰ ਸਤਵਾਦੀ, ਜਿਤ ਨਾਤੈ ਕਊਆ ਹੰਸ ਹੋਹੈ। ਇਹ ਉਹ ਪਾਵਨ ਤੀਰਥ ਹੈ ਜਿੱਥੇ ਕਾਂ ਵੀ ਨਹਾ ਕੇ ਹੰਸ ਬਣ ਗਏ, ਜਿੱਥੇ ਰਜਨੀ ਦੇ ਪਤੀ ਕੋੜੀ ਦਾ ਕੋੜ ਵੀ ਦੂਰ ਹੋਇਆ ਤੇ ਪਿੰਗਲਾਪਨ ਵੀ ਦੂਰ ਹੋਇਆ ਸੀ। ਇਸ ਮਹਾਨ ਪਵਿੱਤਰ ਤੀਰਥ ਨੂੰ ਰਾਜ ਤੀਰਥ, ਭਾਵ ਸਾਰੇ ਤੀਰਥਾਂ ਦਾ ਰਾਜਾ, ਸਰਵੋਤਮ ਤੀਰਥ ਆਖਿਆ ਜਾਂਦਾ ਹੈ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਇੱਕ ਮਹਾਨ ਦੇਣ ਹੈ। ਹੋਰ ਜਿੰਨੇ ਦੁਨੀਆਂ ਦੇ ਤੀਰਥ ਨੇ, ਉੱਥੇ ਪਾਣੀ ਹੈ ਜਾਂ ਪੱਥਰਾਂ ਦੀਆਂ ਮੂਰਤੀਆਂ ਨੇ, ਇਸ ਤੋਂ ਸਿਵਾਏ ਹੋਰ ਕੁਝ ਵੀ ਨਹੀਂ। ਪਰ ਇਹ ਜੋ ਪਵਿੱਤਰ ਤੀਰਥ ਹੈ ਜਿਸ ਦੀ ਮਹਿਮਾ ਹਜ਼ੂਰ ਨੇ ਬਿਆਨ ਕੀਤੀ ਹੈ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਇਹ ਤੀਰਥ ਕੇਵਲ ਪਾਣੀ ਦਾ ਹੀ ਤੀਰਥ ਨਹੀਂ, ਇਹ ਅੰਮ੍ਰਿਤ ਬਾਣੀ ਦਾ ਵੀ ਮੁਜੱਸਮਾ ਹੈ। ਇਸੇ ਲਈ ਇਸ ਤੀਰਥ ਨੂੰ ਆਖਿਆ ਗਿਆ ਹੈ ਕਿ ਇਹ ਤੀਰਥ ਸਰਵੋਤਮ ਤੀਰਥ ਹੈ। ਇਹ ਦਾਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ। ਤੇ ਫੇਰ ਦੂਸਰੇ ਨੰਬਰ ਤੇ, ਦੁਨੀਆਂ ਵਿਚ ਤੁਸੀਂ ਕਿਤੇ ਵੀ ਚਲੇ ਜਾਓ, ਉਥੇ ਦੇਵੀ ਦੇਵਤਿਆਂ ਦੇ ਮੰਦਰ ਮਿਲ ਸਕਦੇ ਨੇ, ਬ੍ਰਹਮਾ ਵਿਸ਼ਨੂੰ ਸ਼ਿਵਜੀ ਦੇ ਮੰਦਰ ਵੀ ਮਿਲ ਸਕਦੇ ਨੇ, ਪਰ ਪਰਮੇਸ਼ਰ ਦਾ, ਹਰੀ ਦਾ ਮੰਦਰ ਦੁਨੀਆਂ ਵਿਚ ਕੋਈ ਵੀ ਹੋਰ ਥਾਂ ਤੇ ਨਹੀਂ ਹੈ। ਜੇ ਹੈ ਕਿ ਉਸ ਪਾਵਨ ਸ੍ਰੀ ਅੰਮ੍ਰਿਤ ਸਰੋਵਰ ਦੇ ਵਿਚ ਸ੍ਰੀ ਹਰਿਮੰਦਰ ਸਾਹਿਬ ਹੀ ਅਸਲੀ ਹਰੀ ਦਾ ਮੰਦਰ ਹੈ, ਰੱਬ ਦਾ ਘਰ ਹੈ, ਜਿਸ ਨੂੰ ਇਸ ਮਾਤ ਲੋਕ ਦਾ ਸੱਚਖੰਡ ਵੀ ਆਖਿਆ ਜਾਂਦਾ। ਜਦੋਂ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਅਰਦਾਸ ਹੁੰਦੀ ਹੈ, ਉਸ ਵੇਲੇ ਅਰਦਾਸੀਆ ਸਿੰਘ ਇਹੀ ਅਰਦਾਸ ਕਰਦਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਬਾਣੀ ਦਾ ਕੀਰਤਨ ਹੋਇਆ। ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲਈ ਹੀ ਸ਼ਬਦ ਵਰਤਿਆ ਗਿਆ ਹੈ। ਹੋਰ ਦੇਵੀ ਦੇਵਤਿਆਂ ਦੇ ਮੰਦਰ ਦੁਨੀਆਂ ਵਿਚ ਬਥੇਰੇ ਨੇ, ਪਰ ਰੱਬ ਦਾ ਘਰ, ਹਰੀ ਦਾ ਮੰਦਰ ਕੇਵਲ ਇੱਕੋ ਇੱਕ ਦੁਨੀਆਂ ਦੇ ਵਿਚ ਇਹੀ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਇਹ ਵੀ ਇੱਕ ਮਹਾਨ ਦਾਤ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ। ਜਦੋਂ ਤੁਸੀਂ ਹੋਰ ਧਰਮ ਮੰਦਰਾਂ ਦੇ ਵਿਚ ਜਾਓਗੇ, ਯਾਦ ਰੱਖਣਾ ਜਿੰਨੇ ਵੀ ਹਿੰਦੂ ਧਰਮ ਦੇ ਧਰਮ ਅਸਥਾਨ ਨੇ ਉਹਨਾਂ ਦੇ ਅੰਦਰ ਨੀਵੀਆਂ ਜਾਤਾਂ ਦੇ ਲੋਕ ਨਹੀਂ ਜਾ ਸਕਦੇ। ਸਵਰਨ ਜਾਤੀ ਦੇ ਲੋਕ ਜਾਂਦੇ ਨੇ, ਉੱਚੀਆਂ ਜਾਤਾਂ ਦੇ ਲੋਕ ਜਾਂਦੇ ਨੇ। ਕੁਝ ਐਸੇ ਮੰਦਰ ਨੇ ਜਿਨ੍ਹਾਂ ਦੇ ਵਿੱਚ ਗੈਰ ਹਿੰਦੂ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਂਦਾ, ਤੇ ਖਾਸ ਕਰਕੇ ਮਾਈਆਂ ਬੀਬੀਆਂ ਨੂੰ ਕੋਲ ਦੀ ਵੀ ਨਹੀਂ ਲੰਘਣ ਦਿੱਤਾ ਜਾਂਦਾ। ਹੁਣ ਵੀ ਐਸੇ ਮੰਦਰ ਨੇ, ਆ ਪਤਾ ਲੱਗਿਆ ਸੀ ਕੋਈ ਹਿੰਦੂਆਂ ਦਾ ਮੰਦਰ ਸੀ, ਆਪਾਂ ਗੱਲ ਕਰ ਰਹੇ ਸੀ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ। ਉਹ ਉਸ ਮੰਦਰ ਦੇ ਵਿੱਚ ਜਾਣਾ ਚਾਹੁੰਦੀ ਸੀ, ਪਰ ਜਿਹੜੇ ਉੱਥੋਂ ਦੇ ਪੁਜਾਰੀ ਸਨ ਉਹਨਾਂ ਨੇ ਉਸ ਨੂੰ ਵੀ ਆਉਣ ਤੋਂ ਰੋਕ ਦਿੱਤਾ ਸੀ। ਕਹਿੰਦੇ ਤੂੰ ਹਿੰਦੂ ਨਹੀਂ, ਕਹਿਣ ਤੋਂ ਭਾਵ ਜਿਹੜੇ ਹੋਰ ਧਰਮਾਂ ਦੇ ਮੰਦਰ ਨੇ ਉਹ ਇਸਤਰੀ ਨੂੰ ਵੀ ਦਾਖਲ ਨਹੀਂ ਹੋਣ ਦਿੱਤਾ ਜਾਂਦਾ। ਦੂਸਰੇ ਪਾਸੇ ਇਸਲਾਮ ਦੀ ਗੱਲ ਲੈ ਲਵੋ, ਹੁਣ ਮੁਸਲਮਾਨਾਂ ਦਾ ਧਾਰਮਿਕ ਕੇਂਦਰੀ ਸਥਾਨ ਮੱਕਾ ਹੈ, ਜਿੱਥੇ ਕਾਬੇ ਨਾਂ ਦਾ ਮੰਦਰ ਹੈ। ਉਸ ਮੱਕੇ ਦੀ ਧਰਤੀ ਤੇ ਕੋਈ ਗੈਰ ਮੁਸਲਮਾਨ ਪੈਰ ਨਹੀਂ ਰੱਖ ਸਕਦਾ ਹੁਣ ਤੱਕ ਵੀ ਹੈ। ਉਹ ਵੀ ਧਰਮ ਅਸਥਾਨ ਨੇ, ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ, ਪਰ ਇਹ ਇੱਕ ਅਟਲ ਸੱਚਾਈ ਹੈ, ਇਸ ਦੇ ਬਾਰੇ ਕਹਿਣਾ ਕੋਈ ਗੁਨਾਹ ਨਹੀਂ, ਕੋਈ ਪਾਪ ਨਹੀਂ ਹੈ। ਨਾ ਹਿੰਦੂ ਧਰਮ ਦੇ ਮੰਦਰਾਂ ਵਿੱਚ ਕਿਸੇ ਨੂੰ ਬਰਾਬਰ ਜਾਣ ਦਾ ਅਧਿਕਾਰ ਹੈ। ਜੇ ਹੁੰਦਾ ਤੇ ਭਗਤ ਨਾਮਦੇਵ ਜੀ ਨੂੰ ਉਸ ਮੰਦਰ ਵਿੱਚੋਂ ਧੱਕੇ ਮਾਰ ਕੇ ਬਾਹਰ ਨਾ ਕੱਢਿਆ ਜਾਂਦਾ। ਇਹ ਘਟਨਾ ਗੁਰਬਾਣੀ ਵਿੱਚ ਵੀ ਲਿਖੀ ਹੋਈ ਹੈ। ਫੇਰ ਦੀਆ ਦੇਹੋਰਾ ਨਾਮੇ ਕੋ ਪੰਡੀਆਂ ਕੋ ਪਿਸ਼ਵਾਰਲਾ। ਹੁਣ ਮੱਕੇ ਦੇ ਵਿੱਚ ਗੈਰ ਮੁਸਲਮਾਨ ਨਹੀਂ ਪੈਰ ਰੱਖ ਸਕਦਾ, ਪਰ ਦੁਨੀਆਂ ਦੇ ਸਾਰੇ ਤਮਾਮ ਧਰਮ ਸਥਾਨਾਂ ਦੇ ਵਿੱਚੋਂ ਇੱਕੋ ਇੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਜਿਸ ਦੀ ਉਸਾਰੀ ਕਰਨ ਦੇ ਸਮੇਂ ਹਜ਼ੂਰ ਨੇ ਉਸਦੇ ਚਾਰ ਦਰਵਾਜ਼ੇ ਰੱਖੇ। ਰਾਹ ਇੱਕ ਰੱਖਿਆ, ਦਰਵਾਜ਼ੇ ਚਾਰ ਰੱਖੇ। ਉਹ ਕਿਉਂ? ਚਾਰ ਦਰਵਾਜ਼ੇ ਰੱਖਣ ਤੋਂ ਮੁਰਾਦ ਇਹ ਸੀ, ਇਸ ਘਰ ਦੇ ਵਿੱਚ, ਇਸ ਰੱਬ ਦੇ ਘਰ ਦੇ ਵਿੱਚ ਸਾਰਿਆਂ ਦੇ ਲਈ ਦਰਵਾਜ਼ੇ ਖੁੱਲ੍ਹੇ ਨੇ, ਚਾਰੇ ਵਰਣਾਂ ਦੇ, ਚਾਰੇ ਆਸ਼ਰਮਾਂ ਦੇ, ਚਾਰੇ ਦਿਸ਼ਾ ਦੇ ਲੋਕ ਇਹਦੇ ਵਿੱਚ ਦਾਖਲ ਹੋ ਸਕਦੇ ਨੇ, ਔਰ ਉਹਨਾਂ ਦੇ ਆਉਣ ਦੇ ਲਈ ਰਸਤਾ ਵੀ ਇੱਕ ਹੋਵੇਗਾ। ਇਹ ਨਹੀਂ ਹੈ ਵੀ ਕੋਈ ਹੋਰ ਦੂਸਰੇ ਰਸਤੇ ਜਾਵੇ, ਤੀਸਰੇ ਰਸਤੇ ਜਾਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹੋ ਸਾਨੂੰ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਬਖਸ਼ਿਸ਼ ਕੀਤਾ, ਜਿਸ ਦੇ ਬਾਬਤ ਭਗਤ ਕਬੀਰ ਜੀ ਦੇ ਸ਼ਬਦ ਪੂਰਨ ਤੌਰ ਤੇ ਢੁਕਦੇ ਨੇ। ਜਿਹ ਦਰ ਆਵਤ ਜਾਤੇ ਹੋ, ਹਟਕੈ ਨਾਹੀ ਕੋਈ, ਸੋ ਦਰ ਕੈਸੇ ਛੋਡੀ ਹੈ ਜੋ ਦਰ ਐਸਾ ਹੋਏ। ਇਹ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਹੀ ਪੰਕਤੀਆਂ ਢੁਕਦੀਆਂ ਨੇ, ਕਿਉਂਕਿ ਉਸ ਮੰਦਰ ਦੇ ਵਿੱਚ ਕੋਈ ਵੀ ਆ ਸਕਦਾ। ਹੁਣ ਜਿਹੜੇ ਗੁਰਸਿੱਖ ਮਾਈ ਭਾਈ ਸ੍ਰੀ ਦਰਬਾਰ ਸਾਹਿਬ ਜਾਂਦੇ ਨੇ, ਔਰ ਉੱਥੇ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਪ੍ਰਤੱਖ ਵੇਖ ਸਕਦੇ ਹੋ, ਇਕੱਲੇ ਗੁਰਸਿੱਖ ਹੀ ਨਹੀਂ, ਅੰਮ੍ਰਿਤਧਾਰੀ ਸਿੰਘ ਹੀ ਨਹੀਂ, ਗੈਰ ਸਿੱਖ ਵੀ, ਹਿੰਦੂ ਮੁਸਲਮਾਨ, ਜੈਨੀ ਬੁੱਧ ਈਸਾਈ, ਕਈ ਵਿਦੇਸ਼ੀ ਲੋਕ ਵੀ ਉੱਥੇ ਦਰਸ਼ਨ ਕਰਨ ਵਾਸਤੇ ਜਾਂਦੇ ਨੇ। ਔਰ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਾਤ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਇੱਕ ਹਰਦਾਸ ਕਵੀ ਹੋਇਆ, ਉਸਨੇ ਇਸ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਹਿਮਾ ਆਪਣੇ ਢੰਗ ਦੇ ਨਾਲ ਬਿਆਨ ਕੀਤੀ ਹੈ। ਉਹ ਲਿਖਦਾ ਹੈ, ਸ੍ਰੀ ਹਰਿਮੰਦਰ ਬੈਕੁੰਠ ਕੋ ਤੋਲਿਓ ਹਰ ਹਰਦਾਸ, ਗੌਰਾ ਸੋ ਧਰਨੀ ਰਹਿਓ ਹੌਰਾ ਚੜ੍ਹਿਓ ਆਕਾਸ਼। ਹਰਦਾਸ ਕਵੀ ਲਿਖਦਾ ਹੈ, ਉਸ ਵਾਹਿਗੁਰੂ ਪਰਮੇਸ਼ਰ ਨੇ ਇੱਕ ਤਾਂ ਆਪਣੇ ਰਹਿਣ ਲਈ ਘਰ ਬੈਕੁੰਠ ਦੇ ਵਿੱਚ ਬਣਾਇਆ ਸੀ। ਆਪਾਂ ਅਕਸਰ ਸੁਣਦੇ ਹਾਂ ਬਈ ਵਾਹਿਗੁਰੂ ਪਰਮੇਸ਼ਰ ਸੱਚਖੰਡ ਦੇ ਵਿੱਚ ਰਹਿੰਦਾ, ਸੱਚਖੰਡ ਵਸੈ ਨਿਰੰਕਾਰ। ਉਹ ਸੱਚਖੰਡ ਬੜੀ ਦੂਰ ਹੈ, ਪਤਾ ਨਹੀਂ ਕਿੰਨੀ ਦੂਰ ਹੋਵੇਗਾ। ਅਤ ਉੱਚਾ ਤਾਂਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਤੇ ਮਿਹਰ ਕੀਤੀ, ਬਈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਜੋ ਨਕਸ਼ਾ ਬਣਾਇਆ ਹੈ ਇਹ ਵੀ ਉਸਨੇ ਆਪ ਹੀ ਬਣਾਇਆ ਹੈ। ਬਾਕੀ ਜਿਹੜੇ ਹੋਰ ਧਰਮ ਅਸਥਾਨ ਨੇ ਹੋ ਸਕਦਾ ਕਿਸੇ ਮਨੁੱਖ ਨੇ ਬਣਾਏ ਹੋਣ, ਪਰ ਇਹ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ ਇਹ ਕਿਸੇ ਮਨੁੱਖ ਦੀ ਸਿਰਜਣਾ ਨਹੀਂ ਹੈ। ਇਹ ਵੀ ਗੱਲ ਯਾਦ ਰੱਖਿਓ, ਇਹ ਜਿਹੜੀ ਸੇਵਾ ਹੈ ਇਹ ਆਪ ਪਰਮੇਸ਼ਰ ਨੇ ਆ ਕੇ ਕੀਤੀ। ਕਿਉਂ? ਆਪਾਂ ਤੁਰਕੀ ਬਾਣੀ ਤੇ ਗੁਰੂ ਦੀ ਬਾਣੀ ਤੇ ਜੇ ਵਿਸ਼ਵਾਸ ਰੱਖਦੇ ਹਾਂ ਉਹਦੇ ਵਿੱਚ ਬਚਨ ਆਏ ਨੇ, ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਬਈ ਵਾਹਿਗੁਰੂ ਆਪ ਉੱਥੇ ਸੇਵਾ ਕਰਨ ਲਈ ਹਾਜ਼ਰ ਹੋਇਆ। ਕੋਈ ਦੁਨੀਆਂ ਜਿਹਾ ਇਹੋ ਜਿਹਾ ਮੰਦਰ ਨਹੀਂ ਜਿੱਥੇ ਰੱਬ ਆਇਆ ਹੋਵੇ ਸੇਵਾ ਲਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਜਦੋਂ ਆਪਾਂ ਦਰਸ਼ਨ ਕਰਨ ਵਾਸਤੇ ਜਾਂਦੇ ਹਾਂ ਤੇ ਪਿਛਲੇ ਪਾਸੇ ਹਰਕੀ ਪੌੜੀ ਹੈ ਜਿੱਥੇ ਆਪਾਂ ਜਾ ਕੇ ਅੰਮ੍ਰਿਤ ਦਾ ਚੋਲਾ ਲੈਂਦੇ ਹਾਂ, ਉਹ ਹਰਕੀ ਪੌੜੀ ਉਸਦਾ ਨਾਮ ਕਿਉਂ ਰੱਖਿਆ ਗਿਆ ਹੈ? ਉੱਥੇ ਵਾਹਿਗੁਰੂ ਪਰਮੇਸ਼ਰ ਨੇ ਆ ਕੇ ਆਪ ਸੇਵਾ ਕੀਤੀ ਸੀ। ਇਹ ਮੰਦਰ ਕਾਹਦੇ ਲਈ ਬਣਾਇਆ ਗਿਆ? ਹਜ਼ੂਰ ਕਹਿੰਦੇ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ। ਇਹ ਵਾਹਿਗੁਰੂ ਦੇ ਸਿਮਰਨ ਵਾਸਤੇ, ਭਗਤੀ ਵਾਸਤੇ, ਸਫਸਲਾ ਕਰਨ ਵਾਸਤੇ ਇਹ ਮੰਦਰ ਦੀ ਸਿਰਜਣਾ ਹੋਈ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਦੂਸਰਾ ਪਰਉਪਕਾਰ ਹੈ ਜਿਹਦੀ ਆਪਾਂ ਵਿਚਾਰ ਕਰ ਰਹੇ ਹਾਂ। ਉਹ ਕਵੀ ਲਿਖਦਾ ਹੈ, ਉਸ ਵਾਹਿਗੁਰੂ ਨੇ ਇੱਕ ਤਾਂ ਸੱਚਖੰਡ ਜਿਸ ਨੂੰ ਉੱਪਰ ਮੰਨਿਆ ਉੱਥੇ ਆਪਣੇ ਰਹਿਣ ਲਈ ਘਰ ਬਣਾਇਆ, ਦੂਸਰਾ ਇਸ ਮਾਤ ਲੋਕ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਣਾ ਲਿਆ। ਫਿਰ ਕੁਛ ਪਲ ਵਾਹਿਗੁਰੂ ਪਰਮੇਸ਼ਰ ਨੂੰ ਸੋਚਣਾ ਪਿਆ ਬਈ ਮੈਨੂੰ ਕਿਹੜੇ ਘਰ ਦੇ ਵਿੱਚ ਰਹਿਣਾ ਚਾਹੀਦਾ। ਫਿਰ ਵਾਹਿਗੁਰੂ ਪਰਮੇਸ਼ਰ ਨੇ ਇੱਕ ਐਸਾ ਤਰਾਜੂ ਬਣਾਇਆ, ਉਸ ਉੱਤੇ ਦੋਹਾਂ ਨੂੰ ਧਰ ਕੇ ਤੋਲਿਆ। ਗੌਰਾ ਸੋ ਧਰ ਨਹੀਂ ਰਹੇ, ਜਿਹੜਾ ਗੌਰਾ ਸੀ ਗੌਰਵਤਾ ਵਾਲਾ, ਭਾਰੀ ਅਜ਼ਮਤ ਵਾਲਾ, ਭਾਰੀ ਸ਼ਕਤੀ ਵਾਲਾ, ਉਹ ਤਾਂ ਇਸ ਮਾਤ ਲੋਕ ਦੇ ਵਿੱਚ ਰਹਿ ਗਿਆ ਤੇ ਹੌਰਾ ਚੜ੍ਹਿਓ ਆਕਾਸ਼, ਜਿਹੜਾ ਹੌਲਾ ਸੀ ਉਹ ਆਕਾਸ਼ ਵਿੱਚ ਚਲਿਆ ਗਿਆ। ਭਾਵ ਇਹ ਉਹ ਸਥਾਨ ਹੈ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਅਕਾਲ ਪੁਰਖ ਵਾਹਿਗੁਰੂ ਆਪ ਵਸ ਰਿਹਾ ਹੈ। ਇਹ ਉਹਦਾ ਆਪਣਾ ਵਸਣ ਦਾ ਟਿਕਾਣਾ ਹੈ, ਸੱਚਖੰਡ ਵਸਿਆ ਨਿਰੰਕਾਰ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਦੂਸਰਾ ਪਰਉਪਕਾਰ ਹੈ। ਹਜ਼ੂਰ ਨੇ ਅੰਮ੍ਰਿਤ ਸਰੋਵਰ ਦੀ ਸਿਰਜਣਾ ਵੀ ਕਰ ਲਈ, ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਦੀ ਸੇਵਾ ਵੀ ਮੁਕੰਮਲ ਕਰ ਲਈ। ਫਿਰ ਮਨ ਵਿੱਚ ਸੋਚਣ ਲੱਗੇ, ਬਾਕੀ ਤਾਰੋਂ ਮੰਦਰਾਂ ਦੇ ਅੰਦਰ ਮੂਰਤੀਆਂ ਸਥਾਪਨ ਕੀਤੀਆਂ ਜਾਂਦੀਆਂ ਨੇ ਤੇ ਕਈ ਡੇਰਿਆਂ ਦੇ ਵਿੱਚ ਕੋਈ ਦੇਹਧਾਰੀ ਬਾਬਾ ਕੋਈ ਗੁਰੂ ਬਣ ਕੇ ਰੱਬ ਬਣ ਕੇ ਬੈਠ ਕੇ ਪੂਜਾ ਕਰਵਾਉਂਦਾ, ਪਰ ਇਹ ਹੁਣ ਰੱਬ ਦਾ ਮੰਦਰ ਬਣਿਆ, ਹਰੀ ਦਾ ਮੰਦਰ ਬਣਿਆ, ਇਸ ਮਾਤ ਲੋਕ ਦਾ ਸੱਚਖੰਡ ਬਣਾਇਆ ਹੈ, ਇੱਥੇ ਕਿਸ ਚੀਜ਼ ਦਾ ਪ੍ਰਕਾਸ਼ ਹੋਣਾ ਚਾਹੀਦਾ? ਸਾਰੀ ਗੱਲ ਸੋਚ ਵਿਚਾਰ ਕੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ 1661 ਬਿਕਰਮੀ ਭਾਦਰੋਂ ਸੁਦੀ ਏਕੋਂ ਵਾਲੇ ਦਿਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਪ੍ਰਕਾਸ਼ ਕੀਤਾ। ਕੋਈ ਮੂਰਤੀ ਸਥਾਪਨ ਨਹੀਂ ਕੀਤੀ ਤੇ ਨਾ ਹੀ ਆਪ ਉੱਥੇ ਗੱਦੀ ਲਾ ਕੇ ਬੈਠੇ ਆਪਣੀ ਪੂਜਾ ਕਰਵਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ, ਤੇ ਇਹ ਬਾਣੀ ਪਰਮੇਸ਼ਰ ਦਾ ਰੂਪ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵਟ ਅਵਰ ਨਾ ਕੋਈ। ਹਜ਼ੂਰ ਕਹਿੰਦੇ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਐਸੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਉਪਕਾਰ ਕੀਤੇ। ਹੁਣ ਅੰਮ੍ਰਿਤ ਸਰੋਵਰ ਇਸ ਮਾਤ ਲੋਕ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤੇ ਜਦੋਂ ਉੱਥੇ ਜਾਂਦੇ ਹਾਂ ਤੇ ਉਸ ਖਸਮ ਦੀ ਬਾਣੀ ਵੀ ਸਾਨੂੰ, ਰੱਬ ਦੀ ਆਵਾਜ਼ ਵੀ ਸਾਨੂੰ ਸੁਣਦੀ ਹੈ। ਆਹ ਜੋ ਤੁਰਕੀ ਬਾਣੀ ਹੈ ਇਹ ਪਰਮੇਸ਼ਰ ਦਾ ਪੈਗਾਮ ਹੈ, ਇਹ ਰੱਬੀ ਬਾਣੀ ਹੈ, ਰੱਬ ਦੀ ਆਵਾਜ਼ ਹੈ, ਉਸਦਾ ਪੈਗਾਮ ਹੈ। ਹੋਰ ਕਿਸੇ ਮੰਦਰ ਵਿੱਚ ਚਲੇ ਜਾਓ ਉੱਥੇ ਮੂਰਤੀਆਂ ਮਿਲ ਸਕਦੀਆਂ ਨੇ, ਪਰ ਉੱਥੇ ਰੱਬ ਦੀ ਆਵਾਜ਼ ਸੁਣਾਈ ਨਹੀਂ ਦੇਵੇਗੀ। ਪਰ ਇੱਕੋ ਇੱਕ ਇਹੀ ਸ੍ਰੀ ਹਰਿਮੰਦਰ ਸਾਹਿਬ ਹੈ ਜਿੱਥੇ ਤੁਰਕੀ ਬਾਣੀ, ਰੱਬੀ ਬਾਣੀ ਦੀ ਪਾਪ ਪਰਮੇਸ਼ਰ ਦੀ ਆਵਾਜ਼ ਬਾਣੀ ਵੀ ਸਾਨੂੰ ਸੁਣਾਈ ਦਿੰਦੀ ਹੈ। ਸ੍ਰੀ ਅਖੰਡ ਪਾਠਾਂ ਦੇ 24 ਘੰਟੇ ਪ੍ਰਵਾਹ ਚੱਲਦੇ ਨੇ ਅਤੇ ਇਸ ਦੇ ਨਾਲ ਨਾਲ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਹੁੰਦਾ। ਸਾਰਾ ਦਿਨ ਸ਼ਾਮ ਨੂੰ ਗੁਰੂ ਮਹਾਰਾਜ ਦੇ ਸੁਖਾਸਨ ਤੱਕ ਉੱਥੇ ਬਾਣੀ ਪੜ੍ਹੀ ਜਾਂਦੀ, ਕੀਰਤਨ ਹੁੰਦਾ, ਰੱਬ ਦੀ ਸਿਫਤ ਸਲਾਹ ਕੀਤੀ ਜਾਂਦੀ। ਇਹ ਐਸਾ ਪਾਵਨ ਪਵਿੱਤਰ ਪਰਉਪਕਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤਾ। ਪਰ ਹੈਰਾਨੀ ਦੀ ਗੱਲ ਇਹ, ਜਿੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਮਹਾਨ ਪਰਉਪਕਾਰ ਕਰ ਰਹੇ ਸਨ, ਉੱਥੇ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ ਉਹਨਾਂ ਨੇ ਵੀ ਘੱਟ ਨਹੀਂ ਕੀਤੀ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਸੁਲਹੀ ਦਾ ਹਮਲਾ ਹੋਣਾ, ਸੁਲੱਭੀ ਦਾ ਹਮਲਾ ਹੋਣਾ, ਗੁਰੂ ਮਹਾਰਾਜ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਛੱਡ ਕੇ ਵਡਾਲੀ ਜਾਣਾ ਪੈਣਾ, ਇਹ ਐਸੀਆਂ ਇਤਿਹਾਸਕ ਘਟਨਾ ਨੇ ਜਿੱਥੋਂ ਗੁਰੂ ਘਰ ਦੇ ਵਿਰੋਧੀਆਂ ਦੇ ਜਿਹੜੇ ਸੁਪਨੇ ਨੇ, ਉਹਨਾਂ ਦੇ ਖਿਆਲ ਨੇ, ਉਹਨਾਂ ਦੇ ਇਰਾਦੇ ਨੇ ਪ੍ਰਗਟ ਨਜ਼ਰ ਆਉਂਦੇ ਨੇ, ਉਹਨਾਂ ਦੇ ਅੰਦਰ ਕੀ ਖਿਆਲ ਸੀ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਪਰਉਪਕਾਰ ਦੇ ਕਾਰਜ ਕਰ ਰਹੇ ਸਨ ਉਹਨਾਂ ਨੂੰ ਸੰਪੂਰਨ ਕੀਤਾ। ਪਰ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤੇ ਉਸ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਪ੍ਰਕਾਸ਼ ਕੀਤਾ ਤਾਂ ਦੱਸਦੇ ਨੇ ਕੁਛ ਗੁਰੂ ਘਰ ਦੇ ਵਿਰੋਧੀਆਂ ਨੇ, ਉਸ ਵੇਲੇ ਅਕਬਰ ਬਾਦਸ਼ਾਹ ਸੀ, ਪਹਿਲੇ ਪਹਿਲ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਅਕਬਰ ਬਾਦਸ਼ਾਹ ਦੇ ਕੋਲ ਜਾ ਕੇ ਕੁਛ ਜਿਹੜੇ ਕੱਟੜ ਹਿੰਦੂ ਸਨ ਸਵਰਨ ਜਾਤੀ ਦੇ ਤੇ ਕੁਝ ਮੁਸਲਮਾਨ ਵੀ ਸਨ, ਉਹਨਾਂ ਨੇ ਜਾ ਕੇ ਅਕਬਰ ਦੇ ਪਾਸ ਸ਼ਿਕਾਇਤ ਕੀਤੀ ਸੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਬਈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਹਿੰਦੂ ਤੇ ਮੁਸਲਮਾਨ ਦੋਹਾਂ ਧਰਮਾਂ ਤੋਂ ਵੱਖਰਾ ਆਪਣਾ ਇੱਕ ਹੋਰ ਧਰਮ ਚਲਾਇਆ ਹੋਇਆ। ਸਿੱਖ ਧਰਮ ਨੂੰ ਪਹਿਲਾਂ ਤੋਂ ਹੀ ਇੱਕ ਵੱਖਰਾ ਸੁਤੰਤਰ ਧਰਮ ਮੰਨਿਆ ਜਾਂਦਾ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਸਪਸ਼ਟ ਕੀਤਾ, ਮਾਰਿਆ ਸਿੱਕਾ ਜਾਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਤੇ ਨਾਲ ਇਹ ਵੀ ਬਚਨ, ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ। ਇਹ ਸਿੱਖ ਧਰਮ ਪਹਿਲਾਂ ਤੋਂ ਨਿਰਾਲਾ ਪੰਥ ਸੀ, ਜਿਹੜੇ ਕੱਟੜ ਹਿੰਦੂ ਸਨ ਤੇ ਮੁਸਲਮਾਨ ਸਨ ਉਹਨਾਂ ਦੀ ਅੱਖਾਂ ਦੇ ਵਿੱਚ ਪਹਿਲਾਂ ਤੋਂ ਰੜਕ ਰਿਹਾ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਤੋਂ ਵੀ ਇਹ ਸਮਾਂ ਈਰਖਾ ਆਰੰਭ ਹੋ ਚੁੱਕੀ ਸੀ। ਹੁਣ ਗੁਰੂ ਅਰਜਨ ਦੇਵ ਮਹਾਰਾਜ ਤੇ ਉਹ ਸ਼ਿਖਰਾਂ ਤੇ ਪਹੁੰਚ ਗਈ ਤੇ ਜਦੋਂ ਅਕਬਰ ਪਾਤਸ਼ਾਹ ਦੇ ਕੋਲ ਇਹ ਗੱਲ ਪਹੁੰਚੀ ਬਈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਐਸਾ ਗ੍ਰੰਥ ਸਿਰਜਿਆ ਹੈ ਜਿਸ ਦੇ ਅੰਦਰ ਬਾਕੀ ਧਰਮਾਂ ਦੀ ਤੌਹੀਨ ਕੀਤੀ ਹੋਈ ਹੈ, ਉਹਨਾਂ ਦੀ ਨਿੰਦਿਆ ਕੀਤੀ ਹੋਈ ਹੈ। ਪਰ ਐਸੀ ਕੋਈ ਗੱਲ ਨਹੀਂ ਸੀ, ਝੂਠੀਆਂ ਗੱਲਾਂ ਲਿਖੀਆਂ ਗਈਆਂ। ਅਕਬਰ ਬਾਦਸ਼ਾਹ ਨੇ ਸੁਨੇਹਾ ਭੇਜਿਆ, ਮੈਂ ਉਸ ਗ੍ਰੰਥ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਸਾਹਿਬ ਭਾਈ ਬੁੱਢਾ ਸਾਹਿਬ ਜੀ ਨੂੰ ਤੇ ਹੋਰ ਨਾਲ ਕੁਝ ਗੁਰਸਿੱਖ ਭੇਜੇ ਤੇ ਉੱਥੇ ਬਾਦਸ਼ਾਹ ਨੂੰ ਦਰਸ਼ਨ ਵੀ ਕਰਵਾਏ। ਪਰ ਜਦੋਂ ਹੁਕਮਨਾਮਾ ਲਿਆ, ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਇਹ ਹੁਕਮਨਾਮਾ ਆਇਆ। ਕਹਿੰਦਾ ਹੋਰ ਥਾਂ ਤੋਂ ਪੜ੍ਹੋ, ਹੋਰ ਥਾਂ ਤੇ ਪੜ੍ਹਿਆ, ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ, ਇਹ ਹੁਕਮਨਾਮਾ ਆਇਆ। ਹੋਰ ਥਾਂ ਤੋਂ ਪੜ੍ਹੋ, ਫਿਰ ਹੁਕਮਨਾਮਾ ਆਇਆ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆਂ, ਕੋਈ ਗੱਲ ਆਹੇ, ਕੋਈ ਇਤਰਾਜ਼ ਵਾਲੀ ਨਿੰਦਿਆ ਵਾਲੀ ਗੱਲ ਹੀ ਨਹੀਂ ਲੱਭੀ। ਤੇ ਆਖਿਰ ਅਕਬਰ ਬਾਦਸ਼ਾਹ ਨੇ ਕਹਿਤਾ ਤੁਸੀਂ ਝੂਠੇ ਹੋ, ਜਾਓ ਤੁਹਾਡੀ ਗੱਲ ਨਹੀਂ ਸੁਣੀ ਜਾਵੇਗੀ। ਉਹ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ ਤੇ ਫਿਰ ਜਦੋਂ ਅਕਬਰ ਬਾਦਸ਼ਾਹ ਚੜ੍ਹਾਈ ਕਰ ਗਿਆ, ਉਸ ਤੋਂ ਬਾਅਦ ਜਹਾਂਗੀਰ ਬਾਦਸ਼ਾਹ ਬੈਠੇ ਉਹਦੇ ਆਲੇ ਦੁਆਲੇ, ਪਹਿਲਾਂ ਹੀ ਉਹਨਾਂ ਨੇ ਇਹੋ ਜਿਹਾ ਘੇਰਾ ਬਣਾ ਲਿਆ ਤੇ ਉਹਦੇ ਮਨ ਦੇ ਵਿੱਚ ਸੰਸਕਾਰ ਪਾਏ ਬਈ ਗੁਰੂ ਅਰਜਨ ਦੇਵ ਮਹਾਰਾਜ ਦੇ ਮਗਰ ਇੰਨੇ ਲੋਕ ਲੱਗ ਚੁੱਕੇ ਨੇ ਤੇ ਤੇਰੀ ਇਸ ਹਕੂਮਤ ਲਈ ਵੀ ਉਹ ਖਤਰਾ ਪੈਦਾ ਕਰ ਸਕਦੇ ਨੇ। ਇਹੋ ਜਿਹੀਆਂ ਗੱਲਾਂ ਕੀਤੀਆਂ ਤੇ ਜਿਹੜੇ ਗੱਲਾਂ ਕਰਨ ਵਾਲੇ ਲੋਕ ਸਨ ਔਰ ਇਹਨਾਂ ਦੇ ਆਪਣੇ ਹੀ ਬੰਦੇ ਸਨ, ਜਿਵੇਂ ਚੰਦੂ ਦੀਵਾਨ ਸੀ ਅਤੇ ਇਸੇ ਤਰ੍ਹਾਂ ਕੁਝ ਹੋਰ ਲੋਕ ਵੀ ਸਨ ਅਤੇ ਇਸ ਦੇ ਨਾਲ ਨਾਲ ਅਸੀਂ ਭੁੱਲ ਨਾ ਜਾਈਏ ਜਦੋਂ ਆਪਾਂ ਫਤਿਹਗੜ੍ਹ ਸਾਹਿਬ ਸਰਹੰਦ ਜਾਂਦੇ ਹਾਂ ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਉੱਥੇ ਮਕਬਰਾ ਵੀ ਬਣਿਆ ਹੋਇਆ ਜਿਸ ਨੂੰ ਰੋਜ਼ਾ ਸ਼ਰੀਫ ਕਹਿੰਦੇ ਨੇ ਬੜੀ ਦੂਰੋਂ ਦੂਰੋਂ ਮੁਸਲਮਾਨ ਉੱਥੇ ਵੀ ਆਉਂਦੇ ਨੇ ਜ਼ਿਆਰਤ ਕਰਨ ਵਾਸਤੇ ਉਸ ਮਕਬਰੇ ਦਾ ਜਿਹੜਾ ਅਸਲੀ ਧਾਰਮਿਕ ਆਗੂ ਸੀ ਉਹਦਾ ਨਾਮ ਸ਼ੇਖ ਅਹਿਮਦ ਸਰਹੱਦੀ ਹਜ਼ਰਤ ਮੁਜੱਦਦ ਸਾਹਿਬ ਦੇ ਨਾਮ ਦੇ ਨਾਲ ਉਸਨੂੰ ਯਾਦ ਕੀਤਾ ਜਾਂਦਾ ਸੀ ਉਹ ਵੀ ਇੱਕ ਕੱਟੜ ਮੁਸਲਮਾਨ ਸੀ ਉਸਨੇ ਵੀ ਜਹਾਂਗੀਰ ਬਾਦਸ਼ਾਹ ਦੇ ਕੋਲ ਇੱਕ ਵਜ਼ੀਰ ਰਾਹੀਂ ਚਿੱਠੀਆਂ ਲਿਖੀਆਂ ਬਈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਐਸਾ ਜ਼ੋਰ ਫੜਦੇ ਜਾ ਰਹੇ ਨੇ ਬਹੁਤ ਸਾਰੇ ਭੋਲੇ ਪਾਲੇ ਮੁਸਲਮਾਨ ਵੀ ਉਹਨਾਂ ਦੇ ਮਗਰ ਲੱਗ ਤੁਰੇ ਨੇ ਤੇ ਤੁਸੀਂ ਉਹਨਾਂ ਨੂੰ ਕੰਟਰੋਲ ਕਰੋ ਗੱਲ ਬਾਦਸ਼ਾਹ ਤੱਕ ਪਹੁੰਚੀ ਕਿਉਂਕਿ ਕੋਈ ਵੀ ਕੰਮ ਕਰਨਾ ਹੋਵੇ ਨਾ ਤੇ ਸਰਕਾਰ ਦੀ ਮੌਕੇ ਦੇ ਹਾਕਮ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੁੰਦਾ ਉਹ ਜ਼ਰੂਰ ਕੋਈ ਨਾ ਕੋਈ ਪਿੱਛੇ ਭਾਵੇਂ ਪਿੱਛੇ ਹੀ ਰਹਿਣ ਪਰ ਕੋਈ ਨਾ ਕੋਈ ਕੜੀ ਜ਼ਰੂਰ ਜੁੜਦੀ ਹੁੰਦੀ ਹੈ ਕਿਉਂਕਿ ਉਹ ਆਪਣੇ ਤੇ ਗੱਲ ਨਹੀਂ ਆਉਣ ਦੇਣਾ ਚਾਹੁੰਦੇ ਹੁਣ ਦੇ ਸਮੇਂ ਵਿੱਚ ਵੀ ਆਪਾਂ ਦੇਖਦੇ ਹਾਂ ਸਿੱਖਾਂ ਤੋਂ ਸਿੱਖਾਂ ਨੂੰ ਮਰਵਾਇਆ ਜਾਂਦਾ ਰਿਹਾ ਇਹ ਕੁਛ ਐਸੀਆਂ ਸਾਜ਼ਿਸ਼ਾਂ ਹੀ ਹੁੰਦੀਆਂ ਨੇ ਔਰ ਉਹਨਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਝੂਠੇ ਸੱਚੇ ਦੋਸ਼ ਮੜੇ ਝੂਠੇ ਕਿਹੜੇ ਸਨ ਬਈ ਗੁਰੂ ਮਹਾਰਾਜ ਆਪਣੇ ਕੋਲ ਚੋਰ ਰੱਖਦੇ ਨੇ ਡਾਕੂ ਰੱਖਦੇ ਨੇ ਇਤਿਹਾਸ ਪੜੋ ਉਹਨਾਂ ਵਿੱਚ ਗੱਲਾਂ ਲਿਖੀਆਂ ਹੋਈਆਂ ਨੇ ਪਰ ਦੂਸਰੇ ਇਹ ਸੀ ਵੀ ਜਿਹੜੇ ਹਿੰਦੂ ਲੋਕ ਤੇ ਭੋਲੇ ਪਾਲੇ ਮੁਸਲਮਾਨ ਵੀ ਉਹਨਾਂ ਦੇ ਪਿੱਛੇ ਲੱਗ ਗਏ ਨੇ ਇਹ ਕਿਸੇ ਹੱਦ ਤੱਕ ਗੱਲਾਂ ਸੱਚੀਆਂ ਵੀ ਸਨ ਕਿਉਂ ਗੁਰੂ ਮਹਾਰਾਜ ਐਸੇ ਹਰਮਨ ਪਿਆਰੇ ਸਨ ਸਾਈ ਮੀਆਂ ਮੀਰ ਵਰਗੇ ਤੇ ਉਹ ਵੀ ਗੁਰੂ ਮਹਾਰਾਜ ਦੇ ਚਰਨਾਂ ਦੇ ਮੁਰੀਦ ਬਣ ਗਏ ਸੀ ਇਸ ਗੱਲ ਇਹ ਕੱਟੜ ਪੰਥੀਆਂ ਨੂੰ ਇਹ ਗੱਲ ਪਸੰਦ ਨਹੀਂ ਸੀ ਆ ਰਹੀ ਤੇ ਫਿਰ ਹੋਰ ਜਿਹੜੇ ਕਾਰਨ ਨੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਕਈ ਕਾਰਨ ਸਾਨੂੰ ਲੱਭਣਗੇ ਚੰਦੂ ਦੀ ਵੀ ਗੱਲ ਆਉਂਦੀ ਹੈ ਕਿਉਂਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਰਨ ਦੇ ਲਈ ਜਿਹੜੇ ਬ੍ਰਾਹਮਣਾਂ ਨੇ ਲਾਗੀ ਬ੍ਰਾਹਮਣ ਨੇ ਚੰਦੂ ਨੂੰ ਸਿਫਾਰਿਸ਼ ਕੀਤੀ ਪਰ ਉਸਨੇ ਬਚਨ ਕਹਿ ਦਿੱਤਾ ਤੁਸੀਂ ਚੁਬਾਰੇ ਦੀ ਅੱਟ ਮੋਰੇ ਨੂੰ ਲਾ ਦਿੱਤੀ ਹੈ ਤੁਸੀਂ ਇਹ ਕੰਮ ਚੰਗਾ ਨਹੀਂ ਕੀਤਾ ਤੇ ਜਦੋਂ ਇਹ ਗੱਲ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਪਹੁੰਚੀ ਹਜ਼ੂਰ ਕਹਿਣ ਲੱਗੇ ਬਈ ਜੇ ਉਹ ਆਪਣੇ ਆਪ ਨੂੰ ਚੁਬਾਰਾ ਮੰਨਦਾ ਤੇ ਉਹ ਕਿਸੇ ਚੁਬਾਰੇ ਵਾਲੇ ਦੇ ਨਾਲ ਹੀ ਰਿਸ਼ਤਾ ਕਰੇ ਗੁਰੂ ਘਰ ਤੇ ਨਿਮਾਣਿਆਂ ਨੂੰ ਮਾਣ ਦਿੰਦਾ ਇਸ ਲਈ ਕੋਈ ਨਿਮਰਤਾ ਵਾਲਾ ਸਿੱਖ ਆਵੇਗਾ ਗਰੀਬ ਸਿੱਖ ਦੀ ਲੜਕੀ ਨਾਲ ਰਿਸ਼ਤਾ ਹੋ ਜਾਵੇਗਾ ਅਸੀਂ ਉਹਦਾ ਰਿਸ਼ਤਾ ਪ੍ਰਵਾਨ ਹੀ ਨਹੀਂ ਕਰਨਾ ਇਹ ਗੱਲ ਸੀ ਰਿਸ਼ਤਾ ਮੋੜਿਆ ਇਸ ਦੇ ਨਾਲ ਉਹਦੀ ਦੁਸ਼ਮਣੀ ਪੈ ਗਈ ਕੁਝ ਹੋਰ ਵੀ ਕਾਰਨ ਲਿਖੇ ਮਿਲਦੇ ਨੇ ਕਹਿੰਦੇ ਕਾਨਾ ਸੀ ਇੱਕ ਲਾਹੌਰ ਦਾ ਉਹ ਵੀ ਬੜਾ ਰਿਧੀਆਂ ਸਿੱਧੀਆਂ ਵਾਲਾ ਸੀ ਤੇ ਉਹ ਕਹਿਣ ਲੱਗਾ ਮੇਰੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚੜਾਓ ਨਹੀਂ ਚੜਾਈ ਗਈ ਕਿਉਂਕਿ ਸੱਚ ਦੀ ਬਾਣੀ ਵਿੱਚ ਇਸ ਖਸਮ ਦੀ ਬਾਣੀ ਵਿੱਚ ਕਿਵੇਂ ਹੋਰ ਮਨੁੱਖ ਦੀ ਬਾਣੀ ਚੜਾਈ ਜਾ ਸਕਦੀ ਸੀ ਨਹੀਂ ਚੜਾਈ ਗਈ ਤੇ ਕਹਿੰਦੇ ਨੇ ਕਾਨੇ ਨੇ ਵੀ ਸਰਾਫ ਦੇ ਦਿੱਤਾ ਸੀ ਇਤਿਹਾਸ ਇਹ ਵੀ ਕਹਿੰਦਾ ਵੀ ਕਾਨੇ ਨੇ ਸਰਾਫ ਦਿੱਤਾ ਤੁਸੀਂ ਤੁਰਕਾਂ ਦੇ ਘਰ ਜਾ ਕੇ ਸਰੀਰ ਛੱਡੋਗੇ ਤੇ ਵਿੱਚ ਕਈਆਂ ਨੇ ਇਹ ਵੀ ਲਿਖ ਦਿੱਤਾ ਵੀ ਬਾਬੇ ਸ਼੍ਰੀ ਚੰਦ ਜੀ ਨੇ ਕਹਿ ਦਿੱਤਾ ਸੀ ਬਈ ਤੁਹਾਡੇ ਘਰੇ ਐਦੀਏ ਆਉਣਗੇ ਕੋਈ ਕੁਛ ਕਈ ਕੁਛ ਬੜਾ ਕੁਛ ਇਤਿਹਾਸ ਵਿੱਚ ਲਿਖਿਆ ਮਿਲਦਾ ਪਰ ਇੱਕ ਗੱਲ ਯਾਦ ਰੱਖੋ ਇਹ ਜਿਹੜੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਆਪਾਂ ਇਹਨਾਂ ਨੂੰ ਪਕੜ ਲੈਂਦੇ ਹਾਂ ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ ਵੀ ਇੱਕ ਹੁੰਦੀ ਹੈ ਸਿੰਘ ਦ੍ਰਿਸ਼ਟੀ ਦੂਸਰੀ ਹੁੰਦੀ ਹੈ ਕੂਕਰ ਦ੍ਰਿਸ਼ਟੀ ਸਿੰਘ ਦ੍ਰਿਸ਼ਟੀ ਤਾਂ ਉਹ ਹੁੰਦੀ ਹੈ ਸ਼ੇਰ ਦੀ ਦ੍ਰਿਸ਼ਟੀ ਜਦੋਂ ਕੋਈ ਸ਼ੇਰ ਤੇ ਕੋਈ ਹਮਲਾ ਕਰਦਾ ਨਾ ਉਹ ਵੇਖਦਾ ਹੈ ਵੀ ਇਹ ਹਮਲਾ ਕਰਨ ਵਾਲਾ ਕੌਣ ਹੈ ਉਹਦੇ ਵੱਲ ਧਿਆਨ ਦਿੰਦਾ ਤੇ ਜਿਹੜੀ ਕੂਕਰ ਬਿਰਤੀ ਉਹ ਹੁੰਦੀ ਹੈ ਵੀ ਕੁੱਤਾ ਜਿਹੜਾ ਉਹਦੇ ਤੇ ਹਮਲਾ ਕਰਦਾ ਉਹਨੂੰ ਕੁਛ ਨਹੀਂ ਕਹਿੰਦਾ ਜੇ ਕੋਈ ਸੋਟੀ ਆ ਕੋਈ ਰੋੜਾ ਉਸ ਵੱਲ ਵਗਾ ਕੇ ਮਰਦਾ ਉਹਨੂੰ ਪਕੜਦਾ ਜਾ ਕੇ ਉਹਦੇ ਧਿਆਨ ਉਧਰ ਹੀ ਰਹਿੰਦਾ ਹੈ ਇਸ ਲਈ ਇਹ ਜਿਹੜੀਆਂ ਸਾਜ਼ਿਸ਼ਾਂ ਬਣਦੀਆਂ ਨੇ ਬਣਦੀਆਂ ਪਿੱਛੋਂ ਹੁੰਦੀਆਂ ਨੇ ਪਰ ਕਰਵਾਇਆ ਦੂਸਰਿਆਂ ਤੋਂ ਜਾਂਦਾ ਕਿਸੇ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਈ ਜਾਂਦੀ ਐਸਾ ਹੀ ਉਸ ਸਮੇਂ ਜਹਾਂਗੀਰ ਬਾਦਸ਼ਾਹ ਨੇ ਕੀਤਾ ਸੀ ਚੰਦੂ ਵਰਗਿਆਂ ਨੂੰ ਮੂਹਰੇ ਲਾ ਕੇ ਇਹ ਗਲਤ ਕੰਮ ਕਰਵਾਏ ਔਰ ਉਸ ਤੋਂ ਬਾਅਦ ਤੇ ਫਿਰ ਉਹ ਆਪ ਦੋਸ਼ਾਂ ਤੋਂ ਬਰੀ ਹੋਣਾ ਚਾਹੁੰਦੇ ਸਨ, ਪਰ ਬਰੀ ਨਹੀਂ ਹੋ ਸਕਦੇ ਸੀ, ਹੋਏ ਵੀ ਨਹੀਂ। ਇਸੇ ਲਈ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕਰਨੀ ਪਈ ਅਤੇ ਉੱਥੇ ਇਹ ਵੀ ਐਲਾਨ ਕਰਨਾ ਪਿਆ ਵੀ ਜਿਹੜਾ ਸਿੱਖ ਗੁਰੂ ਦੀਆਂ ਖੁਸ਼ੀਆਂ ਲੈਣਾ ਚਾਹੁੰਦਾ ਉਹ ਵਧੀਆ ਸ਼ਸਤਰ ਵਧੀਆ ਘੋੜੇ ਲੈ ਕੇ ਤੇ ਆਪਣੀ ਜਵਾਨੀ ਆ ਕੇ ਭੇਟ ਕਰੇ, ਉਹਦੇ ਉੱਤੇ ਗੁਰੂ ਦੀਆਂ ਖੁਸ਼ੀਆਂ ਹੋਣਗੀਆਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾਂਦੇ ਜਾਂਦੇ ਆਪਣੇ ਉੱਤਰਾਧਿਕਾਰੀ ਆਪਣੇ ਸਾਹਿਬਜ਼ਾਦੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਖ ਗਏ ਸਨ ਵੀ ਹੁਣ ਸ਼ਾਂਤੀ ਦੀ ਇੰਤਹਾ ਹੋ ਚੁੱਕੀ ਹੈ, ਹੁਣ ਤੁਸੀਂ ਫੌਜਾਂ ਰੱਖਣੀਆਂ ਨੇ, ਕਾਲ ਤਖ਼ਤ ਦੀ ਸਿਰਜਣਾ ਕਰਨੀ ਹੈ, ਜਿਹੜੀ ਬੋਲੀ ਵਿੱਚ ਦੁਸ਼ਮਣ ਸਮਝ ਸਕਦਾ ਹੋਵੇ ਉਸੇ ਬੋਲੀ ਨਾਲ ਸਮਝਾਉਣਾ। ਇਹ ਗੱਲਾਂ ਗੁਰੂ ਅਰਜਨ ਦੇਵ ਮਹਾਰਾਜ ਕਹਿ ਗਏ ਸਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਤੱਤੀ ਲੋਹ ਤੇ ਚੌਂਕੜਾ ਲਾਇਆ, ਉਬਲਦੀ ਦੇਗ ਵਿੱਚ ਵੀ ਬੈਠੇ, ਸੀਸ ਉੱਤੇ ਗਰਮ ਰੇਤ ਵੀ ਪਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਸ਼ਾਂਤੀ ਦਾ ਪੈਗਾਮ ਦੇਣ ਵਾਸਤੇ ਆਏ ਸਨ ਉਸ ਵੇਲੇ ਇਹੀ ਕਹਿ ਰਹੇ ਸਨ, ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਜੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੋਈ ਤੇ ਸਾਨੂੰ ਅਕਾਲ ਤਖ਼ਤ ਸਾਹਿਬ ਪ੍ਰਾਪਤ ਹੋ ਗਿਆ। ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਤੇ ਫੇਰ ਸਾਨੂੰ ਖਾਲਸਾ ਪੰਥ ਦਾ ਸਰੂਪ ਆਦਰਸ਼ ਸਾਨੂੰ ਪ੍ਰਾਪਤ ਹੋ ਗਿਆ ਤੇ ਹੁਣ 1984 ਦੇ ਅੰਦਰ ਸਾਡੇ ਮਹਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 25 ਸਰੂਪਾਂ ਦੀ ਬੇਅਦਬੀ ਕੀਤੀ ਗਈ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਟੈ ਟੇਰੀ ਕੀਤਾ ਗਿਆ ਤੇ ਹੁਣ ਸਤਿਗੁਰੂ ਮਿਹਰ ਕਰਨਗੇ, ਹੁਣ ਖਾਲਸੇ ਨੂੰ ਰਾਜ ਭਾਗ ਵੀ ਜ਼ਰੂਰ ਪ੍ਰਾਪਤ ਹੋਵੇਗਾ, ਕਿਉਂਕਿ ਅਸੀਂ ਹਰ ਰੋਜ਼ ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਾ ਮਿਲੇਗੇ ਬਚੇ ਸ਼ਰਨ ਜੋ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਆਪਾਂ ਜਿੱਥੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਮਹਾਨ ਸ਼ਹੀਦੀ ਪੁਰਬ ਮਨਾ ਰਹੇ ਹਾਂ, ਉੱਥੇ ਨਾਲ ਦੀ ਨਾਲ 1984 ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਵੀ ਆਪਾਂ ਇਹ ਸਮਾਗਮ ਕਰ ਰਹੇ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਨੌਜਵਾਨ ਸਿੰਘਾਂ ਨੇ ਉਪਰਾਲਾ ਕੀਤਾ ਉਹਨਾਂ ਨੂੰ ਹਮੇਸ਼ਾ ਲਈ ਸਿੱਖੀ ਸਦਕ ਭਰੋਸਾ ਬਖਸ਼ਿਸ਼ ਕਰਨ, ਸੇਵਾ ਸਿਮਰਨ ਦਾ ਚਾਉ ਤੇ ਉਮਾ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਉਹ ਕੌਮ ਦੀ ਪੰਥ ਦੀ ਸੇਵਾ ਕਰਦੇ ਰਹਿਣ, ਇਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਇਸ ਦੇ ਨਾਲ ਹੀ ਦਾਸ ਇਹ ਬੇਨਤੀ ਕਰ ਦੇਵੇ, ਅਗਲੇ ਹਫ਼ਤੇ ਸੱਚਖੰਡ ਵਾਸੀ ਪੰਥ ਰਤਨ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਜੋ ਟਕਸਾਲ ਦੇ 12ਵੇਂ ਜਥੇਦਾਰ ਹੋਏ ਨੇ, ਉਹਨਾਂ ਦੀ ਸਾਲਾਨਾ 41ਵੀਂ ਬਰਸੀ ਗੁਰਦੁਆਰਾ ਗੁਰੂ ਨਾਨਕ ਸਮੈਦਕ ਵਿਖੇ ਸਮੋਹ ਨੌਜਵਾਨਾਂ ਵੱਲੋਂ, ਦਮਵੀਂ ਟਕਸਾਲ ਦੇ ਸਾਰੇ ਵਿਦਿਆਰਥੀਆਂ ਵੱਲੋਂ ਤੇ ਸਮੂਹ ਸੰਤਾਂ ਵੱਲੋਂ ਤੇ ਪ੍ਰਬੰਧਕ ਕਮੇਟੀ ਵੱਲੋਂ ਮਨਾਈ ਜਾ ਰਹੀ ਹੈ। 24 ਜੂਨ ਨੂੰ ਸ੍ਰੀ ਅਖੰਡ ਪਾਠ ਸ਼ਾਮ ਦੇ ਸਮੇਂ ਆਰੰਭ ਹੋਣਗੇ ਤੇ 26 ਜੂਨ ਨੂੰ ਸ਼ਾਮ ਦੇ ਸਮੇਂ ਇਸੇ ਤਰ੍ਹਾਂ ਭਾਰੀ ਦੀਵਾਨ ਸਜਣਗੇ, ਜਿਹਦੇ ਵਿਚ ਟਕਸਾਲ ਦੇ ਸਾਰੇ ਵਿਦਵਾਨ ਮਹਾਂਪੁਰਖ ਤੇ ਨਾਲ ਹੋਰ ਪੰਥ ਦੇ ਗੁਣੀ ਗਿਆਨੀ ਢਾਡੀ ਰਾਗੀ ਪ੍ਰਚਾਰਕ ਉਹ ਵੀ ਸੰਗਤਾਂ ਦੇ ਦਰਸ਼ਨ ਕਰਨਗੇ। ਇਸ ਲਈ ਸਭ ਸੰਗਤਾਂ ਨੇ ਇਸੇ ਤਰ੍ਹਾਂ ਪਿਆਰ ਤੇ ਉਤਸ਼ਾਹ ਦੇ ਨਾਲ ਉੱਥੇ ਵੀ ਹਾਜ਼ਰੀਆਂ ਭਰਨੀਆਂ। ਦਾਸ ਅੰਤ ਵਿਚ ਸਮੂਹ ਨੌਜਵਾਨਾਂ ਦਾ, ਸਮੂਹ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕਾਂ ਦਾ ਤੇ ਸਮੂਹ ਸੰਗਤਾਂ ਦਾ ਧੰਨਵਾਦੀ ਹੈ ਜਿਨ੍ਹਾਂ ਨੇ ਸ਼ਰਧਾ ਭਾਵਨਾ ਪਿਆਰ ਦੇ ਨਾਲ ਇਸ ਮਹਾਨ ਸ਼ਹੀਦੀ ਪੁਰਬ ਨੂੰ ਮਨਾਇਆ ਹੈ। ਤੇ ਗੁਰੂ ਮਹਾਰਾਜ ਕਿਰਪਾ ਕਰਨ ਦਾਸ ਅੰਤ ਵਿਚ, ਕਿਉਂਕਿ ਗੁਰੂ ਮਹਾਰਾਜ ਦਾ ਸ਼ਹੀਦੀ ਪੁਰਬ ਹੈ, ਮਹਾਂਪੁਰਖ ਇੱਕ ਧਾਰਨਾ ਲਾਉਂਦੇ ਸਨ, ਆਪਾਂ ਉਹ ਲਾ ਕੇ ਸਮਾਪਤੀ ਕਰੀਏ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, 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 ਇਤ ਮਾਰਗ ਪੈਰ ਧਰੀ ਜੈ, ਸਿਰ ਦੀ ਜੈ ਕਾਣ ਨ ਕੀ ਜੈ, ਇਤ ਮਾਰਗ ਪੈਰ ਧਰੀ ਜੈ, ਸਿਰ ਦੀ ਜੈ ਕਾਣ ਨ ਕੀ ਜੈ, ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।